ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਜੁੱਧ ਪੰਗਾਣੀ। ਆਓ ਉਸ ਦਾ ਅਗਲਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ, ਜੰਗ ਦਾ ਮਿਆਨੇ ਦਾ ਮੈਦਾਨ ਉੱਪਰ ਕਏ ਅਨੁਸਾਰ ਡਾਢੇ ਘਮਸਾਨ ਵਿੱਚ ਸੀ। ਹੇਠਾੜ ਦੇ ਪਾਸੇ ਨੂੰ ਬੁੱਧੂ ਸ਼ਾਹ ਰੁਕ ਪਾ ਰਿਹਾ ਸੀ। ਨਦੀ ਦੇ ਕਿਨਾਰੇ ਕਿਨਾਰੇ ਇਸ ਮੈਦਾਨ ਦਾ ਲਮਾਣ ਬਹੁਤ ਦੂਰ ਤੱਕ ਸੀ। ਪਹਾੜੀ ਕੁਛ ਰਾਜੇ ਸੈਨਾ ਅਤੇ ਛੇੜਾਂ ਦਾ ਭਾਰੀ ਜਮਘਟ ਇੱਧਰ ਸੀ। ਇਸ ਲਈ ਇਹ ਹੇਠਲਾ ਪਾਸਾ ਰੋਕਣਾ ਜ਼ਰੂਰੀ ਸੀ। ਸੋ ਇਸ ਪਾਸੇ ਨੂੰ ਬੁੱਧੂ ਸ਼ਾਹ ਨੇ ਰੁਨ ਰੱਖਿਆ ਸੀ ਕਿ ਇੱਧਰੋਂ ਵੈਰੀ ਮਿਆਨੇ ਦੇ ਜੰਗ ਵੱਲ ਸਹਾਇਤਾ ਲਈ ਨਾ ਪੜ ਸਕੇ। ਅੰਤ ਇਹਨਾਂ ਨੇ ਗੋਲ ਬਣ ਕੇ ਮਿਲਵਾਂ ਹੱਲਾ ਬੋਲ ਦਿੱਤਾ, ਜਿਸ ਨੂੰ ਬੁੱਧੂ ਸ਼ਾਹ ਦੇ ਬਲ ਨੇ ਵੀਰਤਾ ਨਾਲ ਰੋਕਿਆ। ਪੀਰ ਦੇ ਚਾਰ ਪੁੱਤਰ ਜੰਗ ਵਿੱਚ ਆਪਣੀ ਆਂਧੀ ਸੈਨਾ ਨੂੰ ਸਿਆਣਪ ਨਾਲ ਲੜਾ ਰਹੇ ਸਨ। ਇਸ ਹਾਲੇ ਨੂੰ ਇਹਨਾਂ ਨੇ ਇਸ ਬਹਾਦਰੀ ਨਾਲ ਰੋਕਿਆ ਕਿ ਵਧੇ ਆਉਂਦਿਆਂ ਦੇ ਸੈਂਕੜੇ ਜਵਾਨ ਮਾਰ ਕਰਤੇ। ਗੁਰੂ ਸਾਹਿਬ ਜੋ ਸਾਰੇ ਨਾਕਿਆਂ ਦੀ ਖਬਰਦਾਰੀ ਕਰਦੇ, ਲੋੜ ਪਈ ਤੇ ਥਾਂ ਥਾਂ ਫੇਰਾ ਮਾਰ ਕੇ ਸਾਰੇ ਹਾਲ ਦੇ ਨਿਗਾਹਬਾਨ ਖੁਦ ਹੋ ਰਹੇ ਸੀ। ਬੁੱਧੂ ਸ਼ਾਹ ਅਤੇ ਉਸਦੇ ਸਪੁੱਤਰਾਂ ਦੀ ਵੀਰਤਾ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਸੀ। ਜਦ ਅੱਗੇ ਵਧੇ, ਪਹਾੜੀਏ ਕੱਟ ਗਏ ਅਤੇ ਰੋਕ ਭਾਰੀ ਪਈ ਤਾਂ ਸਾਰੇ ਪਿੱਛੇ ਹਟੇ। ਇਸ ਵੇਲੇ ਬੁੱਧੂ ਸ਼ਾਹ ਨੇ ਦੂਸਰੇ ਟੋਲੇ ਨਾਲ ਹੱਲਾ ਬੋਲ ਦਿੱਤਾ। ਇਸ ਦੀ ਚਾਲ ਨਾ ਚੱਲ ਕੇ ਛੇੜਾਂ ਵਾਲੇ ਅਤੇ ਹੋਰ ਅੱਗੇ ਵਧੇ ਹੋਏ ਪਹਾੜੀਏ ਘਬਰਾ ਕੇ ਉੱਠ ਭੱਜੇ। ਇਹਨਾਂ ਨੂੰ ਭੱਜਦੇ ਦੇਖ ਕੇ ਗੁਲੇਰੀਆ ਗੋਪਾਲ ਘਬਰਾਇਆ ਕਿ ਇਹਨਾਂ ਦੀ ਭੱਜ ਕਿਤੇ ਸਾਰੇ ਪਾਸੀ ਭਾਂਜ ਨਾ ਪਾ ਦੇਵੇ। ਉਹ ਆਪ ਅੱਗੇ ਵਧਿਆ। ਭੱਜਦੇ ਜਾਂਦਿਆਂ ਨੇ ਜੋ ਥਾਂ ਖਾਲੀ ਕੀਤੀ ਸੀ ਉੱਥੇ ਪੁੱਜ ਕੇ ਉਸਨੇ ਵਧੇ ਆ ਰਹੇ ਬੁੱਧੂ ਸ਼ਾਹ ਦੇ ਦਲ ਨੂੰ ਰੋਕ ਪਾਈ। ਇਸ ਦੀ ਤੀਰ ਅੰਦਾਜ਼ੀ ਅਤੇ ਇਸ ਦੇ ਸਿਪਾਹੀਆਂ ਦੀ ਬਹਾਦਰੀ ਨੇ ਬੁੱਧੂ ਸ਼ਾਹ ਦੇ ਵਧੇ ਦਿਲ ਦੇ ਤੀਰ ਬੰਦੂਕ ਰੋਕ ਦਿੱਤੇ ਅਤੇ ਹੱਥਾ ਹੱਥ ਲੜਾਈ ਤਲਵਾਰਾਂ ਦੀ ਹੋ ਪਈ। ਪੀਰ ਦੇ ਮੁਰੀਦ ਬੜੀ ਵੀਰਤਾ ਨਾਲ ਅੜੇ ਅਤੇ ਲੜੇ। ਘੋਰ ਗੁੱਥਮ ਗੁੱਥਾ ਹੋ ਗਿਆ, ਦੁਵੱਲੀ ਅਤ ਵੀਰਤਾ ਹੋਈ, ਪੈਰ ਪਿੱਛੇ ਕਿਸੇ ਦਾ ਨਾ ਪਿਆ। ਘੋਰ ਸੰਗਰਾਮ ਹੋ ਰਿਹਾ ਸੀ ਕਿ ਗੁਰੂ ਜੀ ਨੇ ਇਸ ਪਾਸੇ ਰੁੱਖ ਕੀਤਾ। ਮਾਮਾ ਕਿਰਪਾਲ ਜੀ ਨੂੰ ਬੁੱਧੂ ਸ਼ਾਹ ਦੀ ਮਦਦ ਵਾਸਤੇ ਟੋਰਿਆ। ਇਹ ਆਪਣੇ ਸਾਥੀਆਂ ਸਣੇ ਤੀਰਾਂ ਦੀ ਵਰਖਾ ਰਾਜੇ ਗੋਪਾਲ ਦੀ ਸੈਨਾ 'ਤੇ ਕਰਦਾ ਕੁਮੁਕ 'ਤੇ ਜਾ ਪਹੁੰਚਾ। ਇਹਨਾਂ ਤੀਰਾਂ ਦੀ ਭਰਮਾਰ 'ਤੇ ਨਿਸ਼ਾਨੇ ਬੈਠਣ ਨੇ ਗੋਪਾਲ ਦੀ ਸੈਨਾ ਨੂੰ ਪਿੱਛੇ ਹਟਣ ਦੇ ਰੁੱਖ ਵਿੱਚ ਕਰ ਦਿੱਤਾ। ਉਂਝ ਇਹ ਹਟਣਾ ਇੱਕ ਦਾਅ ਸੀ, ਪਰ ਮੁਰੀਦਾਂ ਨੂੰ ਵੀ ਤੀਰਅੰਦਾਜ਼ੀ ਦਾ ਸਮਾਂ ਮਿਲ ਗਿਆ। ਦੋਹਰੀ ਤੀਰਾਂ ਦੀ ਮਾਰ ਨੇ ਗੋਪਾਲ ਦੀ ਚਾਲ ਨੂੰ ਸਗੋਂ ਘਾਟੇ ਵਿੱਚ ਕਰ ਦਿੱਤਾ। ਸਾਥੀਆਂ ਨੂੰ ਹਰਾਸਿਆਂ ਵੇਖ ਕੇ ਗੋਪਾਲ ਨੇ ਤੱਕ ਲਾ ਕੇ ਮਾਮੇ ਜੀ 'ਤੇ ਤੀਰ ਛੋੜਿਆ, ਜੋ ਬੈਠਾ ਤਾਂ ਨਿਸ਼ਾਨੇ ਪਰ ਲੱਗਾ ਉਸਦੇ ਘੋੜੇ ਨੂੰ। ਗੋਪਾਲ ਨੇ ਅੱਗੇ ਵੱਧ ਕੇ ਤੀਰ ਮਾਰ ਕੇ ਪਿੱਛੇ ਹਟਣਾ ਚਾਹਿਆ ਤਾਂ ਮਾਮਾ ਜੀ ਨੇ ਪੁਕਾਰ ਕੇ ਕਿਹਾ, ਵਾਰ ਕੀਤਾ ਈ ਸੂਰਮਿਆਂ, ਵਾਰ ਦੇ ਕੇ ਜਾ, ਅਤੇ ਇੱਕ ਤੀਰ ਤੱਕ ਕੇ ਮਾਰਿਆ। ਗੋਪਾਲ ਤਕੜਾ ਲੜਾਕਾ ਸੀ, ਘੋੜੇ ਨੂੰ ਚਪਲਾ ਰਿਹਾ ਸੀ। ਆਪ ਤਾਂ ਬਚ ਗਿਆ, ਪਰ ਮਾਮਾ ਜੀ ਦਾ ਤੀਰ ਘੋੜੇ ਦੇ ਕਰਨ ਫੁੱਲ 'ਤੇ ਜਾ ਵੱਜਾ ਅਤੇ ਉਹ ਲੜਖੜਾ ਕੇ ਡਿੱਗ ਪਿਆ। ਗੋਪਾਲ ਛੇਤੀ ਨਾਲ ਆਪਾ ਸੰਭਾਲ ਕੇ ਪਿੱਛੇ ਸੈਨਾ ਵਿੱਚ ਜਾ ਤਸਿਆ, ਪਰ ਉੱਥੇ ਟਿਕ ਕੇ ਖੜੋ ਰਿਹਾ। ਇਸ ਸੰਗਰਾਮ ਵਿੱਚ ਬੁੱਧੂ ਸ਼ਾਹ ਦਾ ਇੱਕ ਪੁੱਤਰ ਸ਼ਹੀਦ ਹੋ ਗਿਆ ਸੀ। ਉਰਲਾ ਥਾਂ ਜਿੱਥੇ ਸੰਗਰ ਮੱਚਿਆ ਸੀ ਖਾਲੀ ਸੀ। ਮਾਮਾ ਜੀ ਅੱਗੇ ਵਧੇ ਅਤੇ ਬੁੱਧੂ ਸ਼ਾਹ ਦੇ ਪੁੱਤਰ ਦੀ ਲੋਥ ਲੱਭ ਕੇ ਲੈ ਆਉਂਦੀ। ਇਉਂ ਗੋਪਾਲ ਦੀ ਸੈਨਾ ਨੂੰ ਹੌਲਿਆਂ ਕਰਕੇ ਪਿੱਛੇ ਹਟਾ ਕੇ ਮਾਮਾ ਜੀ ਫਿਰ ਸ੍ਰੀ ਦਸ਼ਮੇਸ਼ ਜੀ ਪਾਸ ਜਾ ਪਹੁੰਚੇ ਅਤੇ ਸਾਰੀ ਵਾਰਤਾ ਜਾ ਸੁਣਾਈ। ਪੰਜਵਾਂ, ਫਤਿਹ ਸ਼ਾਹ ਨੇ ਜੋ ਸਾਰੇ ਸੰਗਰਾਮ ਦਾ ਪ੍ਰਬੰਧਕ ਸੀ, ਆਪਣੀ ਸੈਨਾ ਦਾ ਥਾਂ ਥਾਂ ਪੈਰ ਡਿੱਠਾ ਕਿ ਅਗੇਰੇ ਨਹੀਂ ਵੱਧਦਾ ਸਗੋਂ ਪਿਛੇਰੇ ਪੈਂਦਾ ਹੈ। ਪਠਾਣ ਸਰਦਾਰਾਂ ਹਯਾਤ ਖਾਂ ਆਦਿਕਾਂ ਨੂੰ ਸੁਨੇਹਾ ਕਲਿਆ, ਤਨ ਕਿਉਂ ਰਣ ਖੇਤੈ ਦੇਤ ਨਹੀਂ, ਕਿਸ ਕਾਰਨ ਆਪ ਬਚਾਵਤ ਹੋ, ਗੁਲਕਾਂ ਸਿਰ ਕਿਉਂ ਨਾ ਚਲਾਵਤ ਹੋ, ਕਰ ਹੇਲ ਮਿਲੋ ਦਲ ਕਿਉਂ ਨਾ ਅਬੈ, ਲੁੱਟ ਮਾਫ਼ ਕਰੀ ਤਨ ਲੇਹੋ ਸਬੈ। ਇਹ ਸੁਣ ਕੇ ਹਯਾਤ ਖਾਂ ਅਤੇ ਨਿਜਾਬਤ ਖਾਂ ਆਦਿਕ ਨੇ ਆਪਣੇ ਦਲ ਸੰਭਾਲ ਕੇ ਹੱਲਾ ਬੋਲ ਦਿੱਤਾ ਅਤੇ ਬੜੀ ਤੇਜ਼ੀ ਨਾਲ ਤੀਰ ਵਰਸਾਉਣੇ ਸ਼ੁਰੂ ਕੀਤੇ। ਇੱਤ ਤੇ ਉਤ ਧਾਏ ਪਰਹਾਰਤ ਹੈ, ਪਿਖ ਅਗਰ ਵਧਿਓ ਤਿਸ ਮਾਰਤ ਹੈ, ਮੁਖ ਮਰ ਹੈ ਮਾਰ ਉਚਾਰਤ ਹੈ, ਬਰਖਾ ਗੁਲਕਾਨ ਸੋ ਡਾਰਤ ਹੈ, ਹੱਡਿਆ ਸਮਸੀਸ ਫੁਟੇ ਸੋ ਗਿਰੇ, ਕਰਛੀ ਜਨ ਹਾਥ ਕਟਤ ਪਰੇ। ਇਹ ਹਾਲ ਸਿੱਖ ਦਲ ਦਾ ਉਹਨਾਂ ਨੇ ਕੀਤਾ। ਉਧਰੋਂ ਵੀ ਤੀਰਾਂ ਦੀ ਭਰਮਾਰ ਐਸੀ ਹੋਈ ਕਿ ਅਨੇਕ ਖਾਨ ਧਰਤੀ 'ਤੇ ਲੇਟ ਲਏ। ਹਯਾਤ ਖਾਨ ਬੜੇ ਜ਼ੋਰਾਂ ਵਿੱਚ ਲਲਕਾਰੇ ਮਾਰੇ, ਦਾਓ ਬਚਾਵੇ, ਤੀਰ ਚਲਾਵੇ ਅਤੇ ਸਾਰਾ ਉਹ ਜਲਾਵੇ। ਇਹ ਦੇਖ ਕੇ ਸੰਤ ਉਦਾਸੀ ਕਿਰਪਾਲ ਜੀ ਗੁੱਸੇ ਵਿੱਚ ਆ ਕੇ ਸਾਹਿਬਾਂ ਤੋਂ ਪੁੱਛਣ ਲੱਗੇ, ਸਾਹਿਬ ਜੀ, ਹਯਾਤ ਖਾਂ ਬੜਾ ਬਲ ਪਾ ਰਿਹਾ ਹੈ, ਇਸ ਦੇ ਤੀਰ ਭੈ ਪੈਦਾ ਕਰ ਰਹੇ ਹਨ, ਆਗਿਆ ਦੇਵ ਜੋ ਲੂਣ ਹਰਾਮੀ ਨੂੰ ਦੰਡ ਦੇ। ਸਾਹਿਬਾਂ ਨੇ ਮੁਸਕਰਾ ਕੇ ਪੁੱਛਿਆ, ਤੁਸਾਂ ਪਾਸ ਸ਼ਸਤਰ ਕੋਈ ਨਹੀਂ, ਕਿੰਜ ਮਾਰੋਗੇ? ਤਾਂ ਸੰਤ ਨੇ ਬਿਨੈ ਕੀਤੀ, ਕੁਤਕਾ ਇਹ ਕਾਂਦੇ ਮੋ ਰਹੋ, ਮਮ ਆਇਓ ਦੀਰਘ ਹੱਥ ਗਏ, ਇਸ ਸੰਗ ਹਯਾਤ ਪਰਹਾਰ ਕਰੋ, ਤੁਮਰੋ ਬਲ ਪਾਏ ਰਤੀ ਨਾ ਡਰੋ, ਜਹ ਲੋ ਚਲ ਜਾਏ ਨਾ ਛੋਰੋਂਗੇ, ਇੱਕ ਵਾਰ ਕਰੋ ਸਿਰ ਫੋਰੋਂਗੇ। ਮੁਸਕਾਏ ਪ੍ਰਭੂ ਤੱਬਾ ਕਹੋ, ਹੱਥ ਖਾਨ ਹਯਾਤ ਹਿਰਦੈ ਜੋ ਚਯੋ, ਬਿਦਤੀ ਜਗ ਮੈਂ ਜਿਮ ਭੀਮ ਗਦਾ, ਕੁਤਕਾ ਤਿਮ ਜਾਣੇ ਲੋਕ ਸਦਾ। ਇਹ ਸੁਣ ਕੇ ਸਾਧੂ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਹਵਾ ਵਾਂਗ ਉੱਡਦਾ ਹਯਾਤ ਖਾਨ ਦੇ ਪਾਸ ਜਾ ਖਲੋਤਾ ਅਤੇ ਲਲਕਾਰ ਕੇ ਬੋਲਿਆ, ਆ ਜੇ ਕੋਈ ਸੂਰਮ ਤਾਂ ਹੈ ਤਾਂ ਮੇਰੇ ਨਾਲ ਲੜ, ਪਿੱਠ ਨਾ ਮੋੜ, ਸਨਮੁਖ ਹੋ ਅਤੇ ਦੇਖ ਲੈ ਦੋ ਹੱਥ। ਸੁਨ ਖਾਨ ਮੁਰਿਓ ਲਲਕਾਰਤ ਹੀ, ਜਿਉਂ ਨਾਕ ਕੀ ਪੂਛੇ ਦਾਬਤ ਹੀ, ਤਰਵਾਰ ਨਿਕਾਰੇ ਕੋਪ ਕਰੇ, ਹੋਏ ਸਨਮੁਖ ਦੋਨੋਂ ਵੀਰ ਖਰੇ। ਇਹ ਨਜ਼ਾਰਾ ਦੇਖ ਕੇ ਸਭ ਪਾਸਿਆਂ ਤੋਂ ਤੀਰ ਤਲਵਾਰ ਖੜੋ ਗਏ ਅਤੇ ਅਚਰਜ ਹੋ ਤੱਕਣ ਲੱਗ ਪਏ ਕਿ ਹਯਾਤ ਵਰਗੇ ਸੂਰਮੇ ਨਾਲ ਕੁੱਤਕੇ ਵਾਲਾ ਕੌਣ ਲੜਨ ਆਇਆ ਹੈ। ਇਹਨੇ ਨੂੰ ਹਯਾਤ ਇੱਕ ਦਾਂ ਤਕਾ ਕੇ ਬਾਜ ਦੀ ਫੁਰਤੀ ਨਾਲ ਘੋੜਾ ਤਰਪਾ ਕੇ ਸਾਧ 'ਤੇ ਪਿਆ। ਬਿਜਲੀ ਵਾਂਗ ਤਲਵਾਰ ਦਾ ਵਾਰ ਝਾੜਿਆ, ਪਰ ਸਾਧੂ ਨੇ ਕੁੱਤਕੇ ਨੂੰ ਢਾਲ ਦੀ ਥਾਵੇਂ ਐਂ ਤਲਵਾਰ ਦੇ ਅੱਗੇ ਕੀਤਾ ਕਿ ਉਸ ਪਰ ਵਾਰ ਝੱਲਿਆ ਗਿਆ। ਤਲਵਾਰ ਟੁੱਟ ਕੇ ਢਹਿ ਪਈ ਅਤੇ ਖਾਨ ਆਪਾ ਸੰਭਾਲਣ ਦੇ ਫਿਕਰ ਵਿੱਚ ਪੈ ਗਿਆ। ਸਾਧ ਨੇ ਹੁਣ ਬੜੀ ਫੁਰਤੀ ਤੋਂ ਕੰਮ ਲਿਆ, ਦੋਏ ਰਕਾਬਾਂ ਵਿੱਚ ਪੈਰ, ਦੋਏ ਹੱਥਾਂ ਨਾਲ ਕੁੱਤਕਾ ਉਭਾਰ ਕੇ ਆਸਣ ਤੋਂ ਜ਼ਰਾ ਉਛਲ ਕੇ ਪੂਰੀ ਸੇਧ ਬਣ ਕੇ ਹਯਾਤ ਦੇ ਸਿਰ 'ਤੇ ਮਾਰਿਆ। ਇਸ ਜ਼ੋਰ ਨਾਲ ਇਹ ਜਾ ਕੇ ਵੱਜਾ ਕਿ ਹਯਾਤ ਦਾ ਸਿਰ ਫੁੱਟ ਗਿਆ। ਇਸ ਵੇਲੇ ਦਾ ਹਾਲ ਗੁਰੂ ਸਾਹਿਬ ਜੀ ਨੇ ਆਪ ਐਂ ਲਿਖਿਆ ਹੈ, ਕਿਰਪਾਲ ਕੋਪੀਆਂ ਕੁੱਤਕੋ ਸੰਭਾਰੀ, ਹਠੀ ਖਾਨ ਹਯਾਤ ਕੇ ਸੀਸ ਚਾਰੀ, ਉੱਠੀ ਛਿਚ ਇੱਛੰਗ ਕੜਾ ਮੇਜ ਜੋਰੰਗ, ਮਨੋ ਮਾਖਨੰਗ ਮਟਕੀ ਕਾਨ ਫੋਰੰਗ। ਸਿਰ ਟੁਕੜੇ ਹੋ ਜਾਣ ਨਾਲ ਹਯਾਤ ਖਾਂ ਘੋੜੇ ਤੋਂ ਉਲਟ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਘੋੜਾ ਉੱਠ ਭਾਜਾ ਅਤੇ ਹੋਰ ਪਠਾਣ ਦੌੜ ਕੇ ਸਾਧੂ ਨੂੰ ਘੇਰਨ ਆ ਪਏ। ਇੱਧਰੋਂ ਜੀਤ ਮੱਲ ਨੇ ਸਵਾਰਾਂ ਸਮੇਤ ਅੱਗੇ ਵੱਧ ਕੇ ਸਾਧੂ ਨੂੰ ਆਪਣੇ ਘੇਰੇ ਵਿੱਚ ਲੈ ਕੇ ਬਚਾ ਲਿਆ। ਛੇਵਾਂ, ਜੰਗ ਇਸ ਵੇਲੇ ਜ਼ੋਰਾਂ ਵਿੱਚ ਹੋ ਰਿਹਾ ਸੀ ਕਿ ਹਯਾਤ ਖਾਂ ਮਾਰਿਆ ਗਿਆ। ਇਸ ਦੇ ਮਰਨੇ ਨੇ ਪਠਾਣਾਂ ਦੇ ਛੱਕੇ ਛੁੜਾ ਦੇਣੇ ਸਨ, ਪਰ ਭੀਖਣ ਖਾਂ ਨੇ ਸਮਾਂ ਸੰਭਾਲਿਆ ਅਤੇ ਆਪਣੇ ਘਬਰਾ ਕੇ ਹਿੱਲ ਰਹੇ ਦਲ ਨੂੰ ਜਾ ਵੰਗਾਰਿਆ ਕਿ ਸੂਰਮੇ ਬਣੋ, ਹਾਰ ਖਾ ਕੇ ਇਹ ਕਹਾਓਗੇ ਕਿ ਸਾਧਾਂ ਅਤੇ ਨੀਵੀਆਂ ਜਾਤਾਂ ਦੇ ਕਮੀਆਂ ਕੋਲੋਂ ਪਠਾਣ ਹਾਰ ਗਏ? ਆਓ ਵਧੋ, ਮੈਂ ਜੋ ਖੜਾ ਹਾਂ, ਜਿਸ ਨੇ ਅੱਜ ਫਤਿਹ ਲੈਣੀ ਹੈ। ਐਸੀ ਵੰਗਾਰ ਪਾ ਕੇ ਜਿਸ ਨੇ ਹਿਰਾਸੇ ਹੋ ਰਹੇ ਪਠਾਣ ਸਾਵਧਾਨ ਕੀਤੇ ਅਤੇ ਅੱਗੇ ਵਧਿਆ ਅਤੇ ਨਾਲ ਹੀ ਵਧਿਆ ਨਿਜਾਬਤ ਖਾਂ। ਉਧਰੋਂ ਹਯਾਤ ਦੀ ਮੌਤ ਦੇਖ ਕੇ ਫਤਿਹ ਸ਼ਾਹ ਨੇ ਆਪਣੀ ਸੈਨਾ ਨੂੰ ਅੱਗੇ ਵਧਾਇਆ। ਹੁਣ ਫਿਰ ਵੈਰੀ ਦਲ ਦਾ ਜ਼ੋਰ ਬਹੁਤ ਪੈ ਗਿਆ। ਹਰੀ ਚੰਦ ਹੰਡੂਰੀਆ ਬੜੇ ਕ੍ਰੋਧ ਵਿੱਚ ਆਇਆ। ਇਹ ਆਪਣੇ ਸਮੇਂ ਦਾ ਪ੍ਰਸਿੱਧ ਤੀਰਅੰਦਾਜ਼ ਸੀ। ਇਸ ਦੇ ਤੀਰਾਂ ਨੇ ਗੁਰੂ ਦਲ ਦਾ ਬਹੁਤ ਨੁਕਸਾਨ ਕੀਤਾ, ਇਤਨਾ ਕਿ ਹੁਣ ਗੁਰੂ ਦਲ ਵਿੱਚ ਹਲਚਲ ਪੈ ਗਈ। ਇਹ ਦੇਖ ਕੇ ਸਾਹਿਬ ਚੰਦ ਜੋ ਇਸ ਪਾਸੇ ਵੱਲੋਂ ਬੜੇ ਹੱਠ ਨਾਲ ਅੜ ਰਿਹਾ ਅਤੇ ਬੜੇ ਬਲ ਨਾਲ ਯੁੱਧ ਕਰ ਰਿਹਾ ਹੈ ਪਰ ਹੁਣ ਪੇਸ਼ ਨਹੀਂ ਜਾ ਰਹੀ ਸੂ, ਸਾਹਿਬਾਂ ਨੇ ਨੰਦ ਚੰਦ ਨੂੰ ਕੁਮਕ ਲਈ ਟੋਰਿਆ ਅਤੇ ਨਾਲ ਹੀ ਦਇਆ ਰਾਮ ਆਪਣਾ ਤੁੰਬਲ ਵਧੇ ਆ ਰਹੇ ਨਜਾਬਤ ਨੂੰ ਰੋਕਣ ਲਈ ਲੈ ਗਿਆ। ਇਹਨਾਂ ਨੇ ਅਤੇ ਇਹਨਾਂ ਦੇ ਜਥੇ ਨੇ ਐਸੇ ਬਾਣ ਮਾਰੇ ਕਿ ਵਧੇ ਆ ਰਹੇ ਅਨੇਕਾਂ ਟੈਠੇ। ਨੰਦ ਚੰਦ ਅਤੇ ਦਇਆ ਰਾਮ ਦੇ ਵਧਣ ਨੇ ਆਪਣੀ ਸੈਨਾ ਦਾ ਦਿਲ ਵਧਾਇਆ ਅਤੇ ਫਿਰ ਸਾਰੇ ਜੰਮ ਕੇ ਡਟ ਗਏ। ਨੰਦ ਚੰਦ ਨੇ ਹੁਣ ਹੱਲਾ ਕਰਕੇ ਇੱਕ ਪਠਾਣ 'ਤੇ ਬਰਛੀ ਚਲਾਈ ਅਤੇ ਉਸਨੂੰ ਪਰੋ ਕੇ ਡੇਗ ਲਿਆ, ਫਿਰ ਹੋਰ ਚਲਾਈ ਪਰ ਉਹ ਘੋੜੇ ਨੂੰ ਲੱਗੀ ਅਤੇ ਉੱਥੇ ਹੀ ਰਹੀ। ਨੰਦ ਚੰਦ ਨੇ ਹੁਣ ਤਲਵਾਰ ਸੰਭਾਲੀ, ਸਨਮੁਖ ਲੜਿਆ ਅਤੇ ਪਿੱਛੇ ਨਾ ਮੁੜੇ। ਇਸ ਕੋਪ ਭਰੀ ਲੜਾਈ ਲੜਦਿਆਂ ਦੋ ਖਾਨ ਮਾਰ ਕੇ ਤੀਸਰੇ ਨਾਲ ਲੜਦਿਆਂ ਇਸ ਦੀ ਤਲਵਾਰ ਵੀ ਟੁੱਟ ਗਈ। ਛੇਤੀ ਨਾਲ ਇਸਨੇ ਜਮਦਰ ਕੱਢੀ ਅਤੇ ਉਸਨੂੰ ਮਾਰ ਲਿਆ। ਇਸ ਦੇ ਹੱਠ ਨੇ ਇੱਕ ਥਲਕਾ ਮਚਾ ਦਿੱਤਾ। ਹੁਣ ਨੇੜੇ ਸੀ ਕਿ ਇਹ ਘਿਰ ਜਾਵੇ ਜਾਂ ਤੀਰ ਦਾ ਨਿਸ਼ਾਨਾ ਬਣੇ ਕਿ ਦਇਆ ਰਾਮ ਢੁੱਕ ਕੇ ਜਾ ਪਹੁੰਚਾ। ਇੱਧਰੋਂ ਸਾਹਿਬਾਂ ਨੇ ਆਪਣੇ ਮਾਮੇ ਕਿਰਪਾਲ ਚੰਦ ਜੀ ਨੂੰ, ਜੋ ਛਤਰੀ ਪੁਣੇ ਦੀ ਅਣਖ ਵਿੱਚ ਭਰ ਰਹੇ ਸੇ, ਸਹਾਇਤਾ ਲਈ ਘੱਲ ਦਿੱਤਾ। ਇਸਨੇ ਅੱਗੇ ਵੱਧ ਕੇ ਘੋਰ ਸੰਗਰਾਮ ਕੀਤਾ। ਮਾਮਾ ਜੀ ਨੂੰ ਤੀਰ ਵੀ ਕਈ ਲੱਗੇ, ਜ਼ਖਮ ਆਏ, ਪਰ ਸਾਈਂ ਨੇ ਜਾਨ ਬਚਾਈ ਰੱਖੀ। ਜ਼ਖਮ ਖਾ ਖਾ ਕੇ ਵੀ ਮਾਮਾ ਜੀ ਪਿੱਛੇ ਨਹੀਂ ਹਟੇ, ਵੱਧ ਤੋਂ ਵੱਧ ਲੜੇ। ਕਿਤਨੇ ਖਾਨ ਘੋੜਿਆਂ ਤੋਂ ਹੇਠ ਡੇਗੇ, ਕਿਤਨੇ ਹੀ ਮਾਰ ਦਿੱਤੇ। ਸੋ ਸਾਹਿਬ ਚੰਦ, ਜੋ ਬੜੇ ਹੱਠ ਨਾਲ ਇਸ ਟਿਕਾਣੇ ਅੜ ਰਿਹਾ ਸੀ, ਇਹ ਕੁਮਕਾ ਪਾ ਕੇ ਅੜਿਆ ਰਿਹਾ। ਇਸ ਤਰ੍ਹਾਂ ਬਹੁਤ ਹੀ ਪਠਾਣ ਇਹਨਾਂ ਨੇ ਮਾਰੇ। ਕੇਵਲ ਉਹ ਸਿਪਾਹੀ ਬਚੇ ਜੋ ਪਿੱਛੇ ਹਟ ਗਏ। ਇਸ ਥਾਂ 'ਤੇ ਹੋ ਰਹੇ ਯੁੱਧ ਵਿੱਚ ਵੀ ਸਿੱਖਾਂ ਨੇ ਆਪਣਾ ਪਾਸਾ ਭਾਰਾ ਕਰ ਲਿਆ। ਅਨੇਕਾਂ ਵੈਰੀ ਮਾਰੇ ਜੋ ਵੱਧ ਕੇ ਆਏ ਸਨ, ਹੁਣ ਪਿੱਛੇ ਹਟ ਗਏ। ਹਰੀ ਚੰਦ ਇਸ ਪਾਸੇ ਕੁਛ ਪਿੱਛੇ ਹਟ ਕੇ ਭੀਖਨ ਖਾਨ ਨੂੰ ਟਿਕਾ ਕੇ ਅਤੇ ਹੌਂਸਲਾ ਦੇ ਕੇ ਸੰਗੋ ਸ਼ਾਹ ਵਾਲੇ ਪਾਸੇ ਛੇਤੀ ਨਾਲ ਚਲਾ ਗਿਆ। ਸਾਹਿਬਾਂ ਨੇ ਇਸ ਯੁੱਧ ਨਜ਼ਾਰੇ ਦਾ ਸੰਖੇਪ ਵਰਣਨ ਇਉਂ ਆਪ ਕੀਤਾ ਹੈ। ਤਹਾਂ ਨੰਦ ਚੰਦੰ ਕੀਓ ਕੋਪ ਪਾਰੋ, ਲਗਾਈ ਬਰਛੀ ਕਿਰਪਾਣੰ ਸੰਭਾਰੋ, ਤੁਟੀ ਤੇਗ ਤ੍ਰਿਖੀ ਕਡੇ ਜਮ ਦੰਡੰ, ਹਠੀ ਰਾਖਿਅੰਗ ਲਜਬਸੰਗ ਸਨੰਡੰ, ਤਹਾਂ ਮਾਤਲੇਅੰਗ ਕਿਰਪਾਲੰਗ ਕੁਰਦੰਗ, ਛਕਿਓ ਛੋਭ ਛਤਰੀ ਕਰਿਓ ਜੁਧ ਸੁਦੰਗ, ਸਹੇ ਦੇ ਆਪੰਗ ਮਹਾਂਵੀਰ ਬਾਣੰ, ਕਰੇ ਖਾਨ ਬਾਨੀਨ ਖਾਲੀ ਪਲਾਣੰ, ਹਠਿਓ ਸਾਹਿਬ ਚੰਦੰ ਖੇਤੰ ਖਤਰਿਆਣੰ, ਹਨੇ ਖਾਨ ਖੂਨੀ ਖੁਰਾਸਾਨ ਭਾਨੰ, ਤਹਾਂ ਬੀਰ ਬੰਕੇ ਭਲੀ ਪਾਂਤ ਮਾਰੇ, ਬਚੇ ਪ੍ਰਾਣ ਲੈ ਕੇ ਸਿਪਾਹੀ ਸਿਧਾਰੇ। ਮੈਦਾਨ ਬੜਾ ਲੰਮਾ ਸੀ, ਥਾਂ ਥਾਂ ਮਾਰੋ ਮਾਰ ਹੋ ਰਹੀ ਸੀ। ਫਤਿਹ ਸ਼ਾਹ ਪਾਰੋਂ ਉਰਾਰਾ ਵਧਿਆ ਸੀ, ਪਰ ਲੜ ਰਹੀਆਂ ਸਫਾਂ ਤੋਂ ਪਿੱਛੇ ਖੜਾ ਸੀ। ਦਿਲ ਛੱਡ ਕੇ ਭਜਿਆਂ ਨੂੰ ਮੁੜ ਅੱਗੇ ਟੋਰਦਾ, ਕੁਮਕਾ ਘੱਲਦਾ ਅਤੇ ਰਣ ਦੇ ਸਾਰੇ ਪਾਸਿਆਂ ਨੂੰ ਸੰਭਾਲਦਾ ਸੀ। ਜਿਸ ਟਿਕਾਣੇ ਸੰਗੋ ਸ਼ਾਹ ਲੜ ਰਿਹਾ ਸੀ, ਉੱਧਰ ਜ਼ੋਰ ਹੁਣ ਵੱਧ ਰਿਹਾ ਸੀ। ਜਿਸ ਪਾਸੇ ਬੁੱਧੂ ਸ਼ਾਹ ਸੀ, ਉੱਧਰ ਵੀ ਜੁੱਧ ਜਾਰੀ ਸੀ ਅਤੇ ਪੀਰ ਜੀ ਦਾ ਇੱਕ ਪੁੱਤਰ ਹੋਰ ਸ਼ਹੀਦ ਹੋ ਚੁੱਕਾ ਸੀ। ਪਰ ਪੀਰ ਨੇ ਹੌਂਸਲਾ ਨਹੀਂ ਸੀ ਛੱਡਿਆ ਅਤੇ ਉਸਦਾ ਦਲ ਉਸ ਪਾਸੇ ਵੱਲ ਮੈਦਾਨ ਵਿੱਚ ਡਟਿਆ ਯੁੱਧ ਕਰ ਰਿਹਾ ਸੀ। ਸੱਤਵਾਂ, ਇਸ ਯੁੱਧ ਵਿੱਚ ਕੁਛ ਵਾਕਿਆਤ ਐਸੇ ਹੋਏ ਜੋ ਪਠਾਣਾਂ ਅਤੇ ਰਾਜਿਆਂ ਨੂੰ ਦੰਗ ਕਰਨ ਵਾਲੇ ਸਨ। ਉਹ ਲੋਕ ਜੋ ਜੰਗ ਵਿੱਚ ਨਹੀਂ ਕਦੇ ਗਏ ਸਨ, ਉਹਨਾਂ ਨੇ ਵੀਰਤਾ ਦਿਖਾਈ। ਗੁਰੂ ਜੀ ਦੇ ਵੀਰ ਰਸੀ ਜੋਸ਼ ਦਾ ਇਹ ਪ੍ਰਭਾਵ ਸੀ ਕਿ ਦਇਆ ਰਾਮ ਬ੍ਰਾਹਮਣ ਸੂਰਮਾ ਬਣ ਗਿਆ ਸੀ। ਖੈਰ, ਇਹ ਤਾਂ ਸ਼ਸਤਰ ਵਿੱਦਿਆ ਨਿਪੁੰਨ ਹੋ ਗਿਆ ਸੀ, ਮਾਹੀ ਤੱਕ ਵੀ ਯੁੱਧ ਕਰਨ ਵਿੱਚ ਮੋਰੀ ਹੋ ਗਏ ਸੀ। ਇੱਕ ਸਾਧੂ ਨੇ ਉੱਠ ਕੇ ਮੁਖੀ ਪਠਾਣ ਸਰਦਾਰ ਨੂੰ ਮਾਰ ਲਿਆ। ਇੱਕ ਹਲਵਾਈ ਲਾਲ ਚੰਦ ਦਾ ਜ਼ਿਕਰ ਹੈ ਪੁਸਤਕਾਂ ਵਿੱਚ ਕਿ ਯੁੱਧ ਦਾ ਰੰਗ ਵੇਖ ਕੇ ਉਹ ਮੈਦਾਨ ਵਿੱਚ ਜਾ ਕੁਦਿਆ, ਜਿਸ ਨੇ ਇੱਕ ਅਮੀਰ ਖਾਨ ਨਾਮੇ ਪਠਾਣ ਨੂੰ ਜਾ ਵੰਗਾਰਿਆ ਅਤੇ ਹੱਥੋਂ ਹੱਥੀਂ ਦੀ ਲੜਾਈ ਕਰਕੇ ਉਸਨੂੰ ਮਾਰ ਲਿਆ ਸੀ। ਹਰੀ ਚੰਦ, ਨਜਾਬਤ ਆਦਿ ਪਠਾਣਾਂ ਨੂੰ ਇੱਕ ਟਿਕਾਣੇ ਖੜ੍ਹਾ ਕਰਕੇ ਸੰਗੋ ਸ਼ਾਹ ਵਾਲੇ ਪਾਸੇ ਜਾ ਪਿਆ ਸੀ। ਇਸ ਨੂੰ ਇਹ ਦਿਸ ਰਿਹਾ ਸੀ ਕਿ ਜੇ ਇਹ ਪਾਸਾ ਭਾਰੂ ਪੈ ਗਿਆ ਤਾਂ ਸਾਡੀ ਨਿਸ਼ਚੈ ਹਾਰ ਹੋ ਜਾਏਗੀ। ਸੰਗੋ ਸ਼ਾਹ ਇੱਥੇ ਬੜੇ ਜ਼ੋਰ ਦਾ ਯੁੱਧ ਕਰ ਰਿਹਾ ਅਤੇ ਸ਼ਤਰੂ ਮਾਰ ਰਿਹਾ ਸੀ। ਗੋਪਾਲ ਰਾਜਾ ਸੂਰਮ ਗਤੀ ਵਿੱਚ ਅਜੇ ਤਾਈਂ ਖੜ੍ਹਾ ਸੀ। ਇਹ ਹਾਲ ਦੇਖ ਕੇ ਹੀ ਹਰੀ ਚੰਦ ਇੱਧਰ ਲਪਕਿਆ ਸੀ। ਉੱਧਰੋਂ ਮਧਕਰ ਸ਼ਾਹ ਚੰਬੇਲ ਵੀ ਇੱਧਰ ਹੀ ਆ ਪਿਆ। ਹਰੀ ਚੰਦ ਨੇ ਆ ਕੇ ਬੜੀ ਵੀਰਤਾ ਦੇ ਤੀਰ ਵਾਹੇ, ਜਿਸ ਨੂੰ ਲੱਗੇ ਸੋ ਮਰੇ। ਇਸਨੇ ਅਨੇਕਾਂ ਹੀ ਵੀਰ ਗੁਰੂ ਜੀ ਦੀ ਸੈਨਾ ਦੇ ਮਾਰ ਲਏ। ਤਦੋਂ ਇੱਧਰੋਂ ਜੀਤਮਲ ਜੀ ਹਰੀ ਚੰਦ ਨੂੰ ਵੱਧਦਾ ਵੇਖ ਕੇ ਉਸ ਨਾਲ ਜੁੱਟ ਪਏ ਅਤੇ ਆਹਮੋ ਸਾਹਮਣੇ ਦਾਓ ਘਾਓ ਅਤੇ ਵਾਰ ਹੋਣ ਲੱਗ ਪਏ। ਹੁਣ ਫਤਿਹ ਸ਼ਾਹ ਦਾ ਇਸ਼ਾਰਾ ਆ ਜਾਣ ਕਰਕੇ ਨਿਜਾਬਤ ਖਾਂ ਵੀ ਇੱਧਰ ਆ ਗਿਆ ਸੀ ਅਤੇ ਆਉਂਦਾ ਹੀ ਸੰਗੋ ਸ਼ਾਹ ਨਾਲ ਜੁੱਟ ਪਿਆ ਸੀ। ਜੀਤਮਲ ਨੇ ਕੇਸਰੀ ਚੰਦ ਨੂੰ ਤੀਰ ਮਾਰਿਆ, ਪਰ ਉਹ ਘੋੜੇ ਦਾ ਤਤ ਛਿਨ ਪੈਂਤੜਾ ਬਦਲ ਕੇ ਬਚ ਗਿਆ। ਫਿਰ ਦਾਓ ਘਾਓ ਕਰਦਿਆਂ ਟਰਦੇ ਅਤੇ ਟਾਰਦਿਆਂ ਦੋਹਾਂ ਦੇ ਤੀਰ ਚੱਲੇ, ਪਰ ਦੋਹਾਂ ਦੇ ਘੋੜਿਆਂ ਨੂੰ ਲੱਗੇ। ਦੋਨੋਂ ਡਿੱਗੇ, ਦੋਨੋਂ ਸੰਭਲੇ, ਫਿਰ ਤੀਰ ਚੱਲੇ। ਦੋਏ ਜ਼ਖਮੀ ਹੋਏ ਪਰ ਥੋੜ੍ਹੇ, ਫਿਰ ਤੀਰ ਦੋਹਾਂ ਦੇ ਚੱਲੇ। ਹਰੀ ਚੰਦ ਦਾ ਤਾਂ ਐਸਾ ਕਾਰੀ ਪਿਆ ਕਿ ਜੀਤਮਲ ਦਾ ਅੰਤ ਹੋ ਗਿਆ, ਪਰ ਹਰੀ ਚੰਦ ਨੂੰ ਐਸੀ ਥਾਂ ਲੱਗਾ ਕਿ ਉਹ ਵੀ ਮੂਰਛਾ ਖਾ ਕੇ ਡੱਠਾ ਅਤੇ ਉਸਨੂੰ ਸਾਥੀ ਚੁੱਕ ਕੇ ਲੈ ਗਏ। ਇੱਧਰੋਂ ਗੁਰੂ ਕੇ ਜੋਧੇ ਜੀਤਮਲ ਜੀ ਦੀ ਲੋਥ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਆਏ, ਜਿਸ ਦੀ ਸੁਰਬੀਰਤਾ ਨੂੰ ਗੁਰੂ ਜੀ ਨੇ ਬਹੁਤ ਸਲਾਹਿਆ ਅਤੇ ਆਸ਼ੀਰਵਾਦ ਦਿੱਤੇ। ਉੱਧਰ ਜਦ ਮੂਰਛਿਤ ਹਰੀ ਚੰਦ ਨੂੰ ਲੈ ਕੇ ਗਏ ਤਾਂ ਫਤਿਹ ਸ਼ਾਹ ਬਹੁਤ ਦੁਖੀ ਹੋਏ। ਇਸ ਦੇ ਪਾਸ ਬਹੁਤ ਘੇਰਾ ਘੱਤ ਕੇ ਸ਼ਸਤਰਧਾਰੀ ਆ ਗਏ। ਭੀਮ ਚੰਦ ਵੀ ਇੱਥੇ ਕੋਈ ਸੀ ਕਿ ਰਾਮ ਸਿੰਘ ਨੇ, ਜੋ ਗੁਰੂ ਜੀ ਦੇ ਪਾਸ ਗੋਲ ਅੰਦਾਜ਼ ਸੀ, ਇੱਕ ਤੋਪ ਚਲਾਈ ਜੋ ਉਸਨੇ ਲੱਕੜ ਦੀ ਗੇਲੀ ਖੋਦ ਕੇ ਬਣਾਈ ਸੀ। ਗੋਲੇ ਨੇ ਉਸ ਭੀੜ ਵਿੱਚ ਕੁਛ ਕੁ ਨੂੰ ਮਾਰਿਆ ਅਤੇ ਬਾਕੀ ਦੇ ਡਰਦੇ ਪੰਜੇ। ਫਤਿਹ ਸ਼ਾਹ ਵੀ ਪਿੱਛੇ ਹਟ ਗਿਆ ਅਤੇ ਨਦੀ ਪਾਰ ਹੋ ਕੇ ਘੋੜੇ 'ਤੇ ਸਵਾਰ ਹੋ ਭੱਜ ਗਿਆ। ਇਸ ਨੂੰ ਮੈਦਾਨੋਂ ਜਾਂਦਾ ਦੇਖ ਕੇ ਮਧੁਕਰ ਸ਼ਾਹ ਡਡਵਾਲੀਆ ਅਤੇ ਜਸਵਾਲੀਆ ਵੀ ਆਪਣੀ ਸੈਨਾ ਲੈ ਕੇ ਭੱਜ ਗਏ। ਇਸ ਸਮੇਂ ਦਾ ਹਾਲ ਸ੍ਰੀ ਗੁਰੂ ਜੀ ਨੇ ਸੰਖੇਪ ਵਿੱਚ ਐਵੇਂ ਲਿਖਿਆ ਹੈ। ਤਾਂ ਸ਼ਾਹ ਸੰਗਰਾਮ ਕੀਨੇ ਅਖਾਰੇ, ਘਣੇ ਖੇਤ ਮੈਂ ਖਾਨ ਖੂਨੀ ਲਤਾਰੇ, ਨਿਪੰਗ ਗੋਪਾਲਿਅੰਗ ਖਰੋ ਖੇਤ ਗਾਜੇ, ਮ੍ਰਿਗਾ ਚੁੰਡ ਮਧਿਅੰਗ ਮਨੋ ਸਿੰਘ ਰਾਜੇ, ਤਹਾਂ ਏਕ ਬੀਰੰਗ ਹਰੀ ਚੰਦ ਕੋਪਿਓ, ਭਲੀ ਪਾਂ ਸੋ ਖੇਤ ਮੋ ਪਾਓ ਰੋਪਿਓ, ਮਹਾਂ ਕ੍ਰੋਧ ਕਹਿ ਤੀਰ ਤੀਖੇ ਪ੍ਰਹਾਰੇ, ਲਗੇ ਜੂਨ ਕੇ ਤਾਹੇ ਪਾਰੇ ਪਧਾਰੇ, ਰਸਾਵਲ ਛੰਦ ਹਰੀ ਚੰਦ ਕ੍ਰੋਧੰਗ ਹਨੇ ਸੂਰ ਸੁਧੰਗ, ਭਲੇ ਬਾਨ ਬਾਹੇ ਬੜੇ ਸੈਨ ਗਾਹੇ, ਰਸੰਗ ਰੁਦਰ ਰਾਚੇ ਮਹਾਂ ਲੋਹੋ ਮਾਚੇ, ਹਨੇ ਸ਼ਸਤਰ ਤਾਰੀ ਲਿਟੇ ਪੂਪ ਪਾਰੀ, ਤਬੈ ਜੀਤ ਮੱਲੰਗ ਹਰੀ ਚੰਦ ਭਲੰਗ, ਹਿਰਦੈ ਐਂਚ ਮਾਰਿਓ ਸੁਖੇ ਤੰਗ ਉਤਾਰਿਓ, ਲਗੈ ਬੀਰ ਬਾਣੰਗ ਰਿਸਿਓ ਤੇਜ ਮਾਣੰਗ, ਸਮੂਹ ਬਾਜ ਡਾਰੇ ਸੋ ਸੁਰੰਗ ਸਿਧਾਰੇ, ਭੁਜੰਗ ਪ੍ਰਿਆ ਛੰਦ ਖੁੱਲੇ ਖਾਨ ਖੂਨੀ ਖੁਰਾਸਾਨ ਖਗੰਗ, ਪਰੇ ਸ਼ਸਤਰ ਧਾਰੰਗ ਉੱਠੀ ਝਾਲ ਅਗੰਗ, ਭਈ ਤੀਰ ਪੀਰੰਗ ਕਮਾਣੰਗ ਕੜਕੇ, ਗਿਰੇ ਬਾਜ ਤਾਜੀ ਲਗੇ ਤੀਰ ਤੱਕੇ, ਬਜੀ ਪੇਰ ਪੁੰਕਾਰ ਤੁੰਕੇ ਨਗਾਰੇ, ਦੁਹੰਗ ਉਰਤੇ ਬੀਰ ਬੰਕੇ ਬਕਾਰੇ, ਕਰੇ ਬਉ ਆਘਾਤ ਸ਼ਸਤਰ ਪ੍ਰਹਾਰੰਗ, ਡਕੀ ਡਾਕਣੀ ਚਾਵਡੀ ਚੀਤ ਕਾਰੰਗ। ਦੋਹਰਾ ਕਹਾਂ ਲੱਗੇ ਵਰਨਨ ਕਰੋ, ਮਚਿਓ ਜੁਦ ਅਪਾਰ, ਜੇ ਲੁੱਜੈ ਜੁੱਜੈ ਸਭੈ ਭੱਜੈ ਸੂਰ ਹਜ਼ਾਰ, ਭੁਜੰਗ ਪ੍ਰਿਆ ਛੰਦ ਭਜੋ ਸਾਹ ਪਹਾੜ ਤਾਜੀ ਤ੍ਰਿਪਾਇੰ, ਚਲਿਓ ਬੀਰਿਆ ਤੀਰਿਆ ਨਾ ਚਲਾਇੰ, ਭਜਿਓ ਡੱਡ ਵਾਲਨ ਮਧੁਕਾਰ ਸੋ ਸ਼ਾਹੰ, ਭਜੇ ਸੰਗ ਲੈ ਕੇ ਸੋ ਸਾਰੀ ਸਿਪਾਹੰ। ਅੱਠਵਾਂ ਇਹ ਤਾਂ ਕਾਇਰ ਹੋ ਕੇ ਭੱਜ ਪਏ, ਪਰ ਹਰੀ ਚੰਦ ਜਿਸ ਨੂੰ ਹੋਸ਼ ਆ ਗਈ ਸੀ ਅਤੇ ਗਾਜ਼ੀ ਚੰਦ ਚੰਦੇਲ ਇਹ ਨਾ ਨੱਠੇ, ਸਗੋਂ ਸੂਰਮ ਗਤੀ ਨਾਲ ਮਰਨਾ ਸਫਲ ਸਮਝ ਕੇ ਅੜ ਗਏ। ਉੱਧਰ ਪਠਾਣ ਵੀ ਨਾ ਭੱਜੇ, ਉਹ ਵੀ ਮੈਦਾਨ ਵਿੱਚ ਅੜੇ ਖੜ੍ਹੇ ਰਹੇ। ਹੁਣ ਇਹਨਾਂ ਨੇ ਇੱਕ ਮਿਲਵਾਂ ਹਮਲਾ ਕੀਤਾ। ਇੱਧਰੋਂ ਦਇਆ ਰਾਮ, ਨੰਚੰਦ, ਗੋਪਾਲ ਰਾਏ, ਗੰਗਾ ਰਾਮ ਆਦਿ ਜੋਧੇ ਹੁਣ ਵਧੇ ਹੋਏ ਹੌਸਲੇ ਨਾਲ ਖੂਬ ਅੜੇ ਅਤੇ ਭਾਰੀ ਕਮਸਾਨ ਹੋਇਆ। ਗਾਜ਼ੀ ਚੰਦ ਚੰਦੇਲ ਇੰਨੇ ਰੋਹ ਵਿੱਚ ਸੀ ਕਿ ਅੱਗੇ ਅੱਗੇ ਵੱਧਦਾ ਗਿਆ। ਇਸ ਦੇ ਹੱਥ ਸੇਲਾ ਸੀ, ਜਿਸ ਨਾਲ ਇਸਨੇ ਅਨੇਕਾਂ ਵੀਰ ਪਰੋਤੇ ਅਤੇ ਘਾਇਲ ਕਰਕੇ ਪਛਾੜੇ। ਇਸ ਤਰ੍ਹਾਂ ਵੱਧਦਾ ਵੱਧਦਾ ਇਹ ਸੰਗੋ ਸ਼ਾਹ 'ਤੇ ਆ ਪਿਆ, ਪਰ ਉਹ ਸੂਰਮੇ ਦੇ ਅੱਗੇ ਪੇਸ਼ ਨਾ ਗਈ। ਟੁਕੜੇ ਹੋ ਕੇ ਧਰਾ 'ਤੇ ਡਿੱਗਾ ਅਤੇ ਆਪਣਾ ਸਵਾਮੀ ਧਰਮ ਪੂਰਾ ਨਿਭਾ ਗਿਆ। ਗਾਜ਼ੀ ਚੰਦ ਦੀ ਮੌਤ 'ਤੇ ਨਿਜਾਬਤ ਖਾਨ ਦੇ ਦਿਲ ਕਟਕ ਦਾ ਰੋਹ ਭਰਿਆ। ਇਹ ਕੁਛ ਖਾਨ ਲੈ ਕੇ ਤੇਜ਼ੀ ਨਾਲ ਅੱਗੇ ਵਧਿਆ ਅਤੇ ਸਿੱਧਾ ਸੰਗੋ ਸ਼ਾਹ ਉੱਤੇ, ਜੋ ਅੱਜ ਦੇ ਰਣ ਦਾ ਗੁਰੂ ਜੀ ਦੀ ਆਗਿਆ ਵਿੱਚ ਸੈਨਾਪਤ ਸੀ, ਆ ਪਿਆ। ਨਿਜਾਬਤ ਖਾਂ ਅਤੇ ਸੰਗੋ ਸ਼ਾਹ ਗੁਰੂ ਜੀ ਦੇ ਦੁਆਰੇ ਕਦੇ ਇਕੱਠੇ ਸਨ, ਇੱਕ ਦੂਜੇ ਨੂੰ ਸਿਆਣਦੇ ਸਨ, ਕਸਰਤਾਂ ਇਕੱਠੇ ਕਰਦੇ ਰਹੇ ਸਨ, ਦੋਏ ਖੂਬ ਲੜੇ। ਇਸ ਬੀਰਤਾ ਨਾਲ ਜੁੱਧ ਹੋਇਆ ਕਿ ਦੋਹਾਂ ਲਈ ਆਸ਼ਸ਼ ਹੋ ਗਈ। ਛੇਕੜ ਨਿਜਾਬਤ ਖਾਨ ਦਾ ਸ਼ਸਤਰ ਟਿਕਾਣੇ ਪਿਆ, ਸੰਗੋ ਜੀ ਮਰਮੀ ਜ਼ਖਮ ਖਾ ਗਏ, ਪਰ ਜੋਸ਼ ਵਿੱਚ ਇਤਨੇ ਸਨ ਕਿ ਵਾਰ ਮੋੜਵਾਂ ਝਾੜਿਆ ਅਤੇ ਨਿਜਾਬਤ ਖਾਂ ਹੋਰੀ ਮਾਰੇ ਗਏ ਅਤੇ ਉੱਧਰ ਸੰਗੋ ਸ਼ਾਹ ਹੋਰੀ ਵੀ ਟੈਠੇ ਅਤੇ ਸਵਰਗਾਂ ਨੂੰ ਸਿਧਾਰ ਗਏ। ਇਸ ਜੁੱਧ ਨੂੰ ਸਾਹਿਬਾਂ ਨੇ ਸੰਖੇਪ ਐਵੇਂ ਵਰਣਨ ਕੀਤਾ ਹੈ। ਚਕ੍ਰਿਤ ਚੋਪਿਓ ਚੰਦ ਗਾਜ਼ੀ ਚੰਦੇਲੰਗ, ਹਠੀ ਹਰੀ ਚੰਦੰਗ ਗਹੇ ਹੱਥ ਸੇਲੰਗ, ਕਰਿਓ ਸਵਾਮ ਧਰਮੰਗ ਮਹਾਰੋਸ ਰੁਜਿਅੰਗ, ਗਿਰਿਓ ਟੂਕ ਟੂਕ ਹੋਵੈ ਕਿਦੋ ਸੂਰ ਜੁਜਿਅੰਗ, ਤਹਾਂ ਖਾਨ ਨੈਜਾਬਤ ਆਨ ਕਹਿ ਕੇ ਹਨਿਓ ਸ਼ਾਹ ਸੰਗਰਾਮ ਕੋ ਸ਼ਸਤਰ ਲੈ ਕੇ, ਕਿਤੇ ਖਾਨ ਬਾਨੀਨ ਹੂੰ ਅਸਤਰ ਚਾਰੇ, ਸਹੀ ਸ਼ਾਹ ਸੰਗਰਾਮ ਸੁਰੰਗ ਸਿਧਾਰੇ ਦੁਹਰਾ, ਮਾਰ ਨਿਜਾਬਤ ਖਾਨ ਕੋ ਸੰਗੋ ਜੁਜੇ ਜੁਜਾਰ, ਹਾ ਹਾ ਇਹ ਲੋਕ ਕੇ ਪਇਓ ਸੁਰਗ ਲੋਕ ਜੈਕਾਰ। ਸੰਗੋ ਸ਼ਾਹ ਜਿਸ ਬੀਰਤਾ ਨਾਲ ਅੱਜ ਲੜਿਆ, ਫਤਿਹ ਦਾ ਢੇਰ ਹਿੱਸਾ ਉਹਦੀ ਦੂਰਦਰਸ਼ਤਾ ਅਤੇ ਫਿਰ ਅਮੁੜ ਬੀਰਤਾ ਦਾ ਫਲ ਸੀ। ਉਸ ਪਰ ਪ੍ਰਸੰਨ ਹੋ ਕੇ ਸਾਹਿਬਾਂ ਨੇ ਉਸਨੂੰ ਸ਼ਾਹ ਸੰਗਰਾਮ ਦਾ ਨਾਮ ਬਖਸ਼ਿਆ। ਯਥਾ ਸੰਗੋ ਕਾ ਪ੍ਰਭ ਨੇ ਧਰਿਓ ਨਾਮ ਸ਼ਾਹ ਸੰਗਰਾਮ, ਤਹਿਨੇ ਪਰਾਕਰਮ ਅਸ ਕੀਓ ਤਬ ਪਾਇਓ ਯੇ ਨਾਮ। ਸ਼ਾਹ ਸੰਗਰਾਮ ਦੀ ਮੌਤ ਤੋਂ ਹੁਣ ਯੁੱਧ ਦੀ ਅਗਵਾਨੀ ਸਾਰੀ ਸਾਹਿਬਾਂ ਨੇ ਆਪ ਸੰਭਾਲੀ ਅਤੇ ਤੀਰ ਕਮਾਨ ਲੈ ਕੇ ਅੱਗੇ ਵਧੇ। ਉਧਰੋਂ ਹੁਣ ਖਾਨਾਂ ਦਾ ਸੰਗੋ ਸ਼ਾਹ ਦੇ ਮਾਰੇ ਜਾਣੇ 'ਤੇ ਹੌਂਸਲਾ ਵਧਿਆ ਅਤੇ ਨਿਜਾਬਤ ਖਾਨ ਦੇ ਮਾਰੇ ਜਾਣ ਤੋਂ ਗੁੱਸਾ ਵਧਿਆ। ਉਹ ਅੱਗੇ ਵਧੇ ਆ ਰਹੇ ਸਨ, ਘਾਟ ਤੋਂ ਅਜੇ ਵਿੱਥ 'ਤੇ ਸਨ ਕਿ ਉੱਪਰਲੇ ਮੈਦਾਨ ਦੀ ਇਸ ਘਾਟ 'ਤੇ ਵਧਵੀ ਗੁੱਟ 'ਤੇ ਜਾ ਗੁਰੂ ਜੀ ਨੇ ਤੀਰ ਛੋੜਿਆ, ਜੋ ਇੱਕ ਵਧੇ ਹੋਏ ਜਥੇਦਾਰ ਪਠਾਣ 'ਤੇ ਲੱਗਾ ਅਤੇ ਉਹ ਮਰ ਗਿਆ। ਫਿਰ ਦੂਜਾ ਤੀਰ ਸੰਭਾਲ ਕੇ ਆਪ ਨੇ ਸੇਧਿਆ ਅਤੇ ਭੀਖਣ ਖਾਨ ਦੇ ਮੂੰਹ 'ਤੇ ਤੱਕ ਕੇ ਮਾਰਿਆ। ਇਹ ਤੀਰ ਖਾਨ ਨੂੰ ਜ਼ਖਮੀ ਕਰਕੇ ਘੋੜੇ ਵਿੱਚ ਧੱਸ ਗਿਆ। ਘੋੜਾ ਢਹਿ ਪਿਆ ਅਤੇ ਖਾਨ ਪਿੱਛੇ ਨੂੰ ਭੱਜ ਗਿਆ। ਤੀਜਾ ਤੀਰ ਫਿਰ ਚੱਲਿਆ, ਇਸ ਨਾਲ ਇੱਕ ਹੋਰ ਟੈਠਾ ਅਤੇ ਘੋੜਾ ਵੀ ਟੈਠਾ। ਇੰਨੇ ਚਿਰ ਤੱਕ ਹਰੀ ਚੰਦ ਦੀ ਮੂਰਛਾ ਹਟ ਗਈ ਸੀ, ਉਸਨੂੰ ਜ਼ਖਮਕਾਰੀ ਨਹੀਂ ਸੀ, ਸਿਰ ਨੂੰ ਧਮਕ ਨੇ ਬੇਹੋਸ਼ ਕੀਤਾ ਸੀ, ਪਰ ਸੀ ਉਂਝ ਜ਼ਖਮੀ। ਹੋਸ਼ ਆਈ ਅਤੇ ਉਸ ਡਿੱਠਾ ਕਿ ਇਸ ਪਾਸੇ ਹਾਰ ਹੋ ਰਹੀ ਹੈ, ਫਤਿਹ ਸ਼ਾਹ ਟੁਰ ਗਿਆ ਹੈ, ਭੀਮ ਚੰਦ ਕਲਹਿ ਦਾ ਮੂਲ ਅੱਗੇ ਨਹੀਂ ਆਉਂਦਾ, ਹੋਰ ਰਾਜੇ ਪਿੱਛੇ ਪੈਰ ਸੱਟ ਰਹੇ ਹਨ, ਦੋ ਤਰੇ ਪਠਾਣ ਸਰਦਾਰ ਮਾਰੇ ਗਏ ਹਨ ਅਤੇ ਨਿਜਾਬਤ ਜ਼ਖਮ ਖਾ ਕੇ ਭੱਜ ਆਇਆ ਹੈ। ਤਦ ਇਸ ਨੂੰ ਸੂਰਬੀਰਤਾ ਦਾ ਰੋਹ ਚੜਿਆ ਅਤੇ ਆਪਣੇ ਸਵਾਰ ਨਾਲ ਲੈ ਵਧਿਆ। ਇਸਨੇ ਤੀਰਾਂ ਦੀ ਉਹ ਵਰਖਾ ਕੀਤੀ ਕਿ ਜਿਸ ਨੂੰ ਲੱਗਾ ਉਹ ਨਹੀਂ ਬਚਿਆ। ਦੋ ਬਾਣ ਖਿੱਚ ਕੇ ਇਸਨੇ ਇੱਕ ਇੱਕ ਵਾਰ ਮਾਰੇ, ਸੂਰਮੇ ਨੂੰ ਲੱਗੇ ਕਿ ਘੋੜੇ ਨੂੰ, ਜਿਸ ਨੂੰ ਲੱਗੇ ਪਾਰ ਜਾਂ ਨਿਕਲੇ। ਇਸ ਜੁੱਧ ਵੇਲੇ ਦੁਵੱਲੀ ਫਿਰ ਜੁਟਵਾਂ ਜੰਗ ਮਚ ਰਿਹਾ ਸੀ। ਇਉਂ ਮਾਰਦਾ ਵੱਧਦਾ ਹਰੀ ਚੰਦ ਹੁਣ ਉੱਥੇ ਆ ਗਿਆ ਜਿੱਥੇ ਕਿ ਗੁਰੂ ਜੀ ਪਰ ਉਸਦਾ ਤੀਰ ਟਿਕਾਣੇ ਬੈਠੇ। ਸੋ ਉਸਨੇ ਸਨ ਕੇ ਤੀਰ ਮਾਰਿਆ, ਇਹ ਗੁਰੂ ਜੀ ਦੇ ਘੋੜੇ ਨੂੰ ਲੱਗਾ। ਦੂਜਾ ਤੀਰ ਉਸਦਾ ਆਇਆ ਪਰ ਸਾਈਂ ਦੀ ਮਿਹਰ ਨਾਲ ਗੁਰੂ ਜੀ ਦੇ ਕੰਨ ਨੂੰ ਛੋਹ ਕੇ ਨਿਕਲ ਗਿਆ, ਵੱਜਿਆ ਨਹੀਂ। ਹਰੀ ਚੰਦ ਫੁਰਤੀਲੇ ਨੇ ਹੁਣ ਤੀਜਾ ਬਾਣ ਤੱਕ ਕੇ ਨਿਸ਼ਾਨਾ ਸੇਧ ਕੇ ਮਾਰਿਆ, ਇਹ ਪੇਟੀ ਵਿੱਚ ਖੁੱਭਿਆ, ਅੰਦਰ ਸਰੀਰ ਨੂੰ ਛੋਇਆ ਪਰ ਚੁੰਝ ਮਾਤਰ ਚੁੱਭੀ, ਵੱਡਾ ਘਾਵ ਨਹੀਂ ਲੱਗਾ। ਹਰੀ ਚੰਦ ਨੂੰ ਜ਼ਿੰਦਗੀ ਵਿੱਚ ਅੱਜ ਆਪਣੀ ਤੀਰਅੰਦਾਜ਼ੀ 'ਤੇ ਹਿਰਖ ਆਇਆ ਕਿ ਤਿੰਨ ਤੀਰ ਅਚੁੱਕ ਮਾਰੇ, ਪਰ ਗੁਰੂ ਜੀ ਦੀ ਦਾਉ ਬਚਾਉਣੀ ਚਪਲ ਤਾਂ ਇਸ ਕਮਾਲ ਦੀ ਹੈ ਕਿ ਵਾਲ ਵਾਲ ਬਚ ਜਾਂਦੇ ਹਨ। ਗੁਰੂ ਜੀ ਲਿਖਦੇ ਹਨ ਕਿ ਜਦ ਤੀਸਰਾ ਬਾਣ ਸਾਨੂੰ ਲੱਗ ਗਿਆ ਤਾਂ ਸਾਡਾ ਵੀ ਰੋਜ ਆ ਗਿਆ। ਤ੍ਰੈ ਵਾਰ ਵੈਰੀ ਸੂਰਮੇ ਦਾ ਵਾਰ ਝੱਲਣਾ ਬੜੀ ਖੁੱਲ੍ਹਦਿਲੀ ਵਾਲੀ ਵੀਰਤਾ ਹੈ। ਹੁਣ ਆਪ ਨੇ ਵੀ ਖਿੱਚ ਖਿੱਚ ਕੇ ਤੀਰ ਮਾਰੇ। ਇਸ ਵੇਲੇ ਵੀਰ ਅੱਗੇ ਵਧੇ ਅਤੇ ਬਾਣਾਂ ਦੀ ਮਿਲਵੀਂ ਬਾੜ ਝਾੜੀ, ਫਿਰ ਇੱਕ ਤੀਰ ਸੇਧ ਕੇ ਆਪ ਨੇ ਮਾਰਿਆ ਜੋ ਹਰੀ ਚੰਦ ਨੂੰ ਲੱਗਾ ਅਤੇ ਉਹ ਜਵਾਨ ਮਰ ਗਿਆ। ਹਰੀ ਚੰਦ ਮਾਰਿਆ ਗਿਆ ਅਤੇ ਗੁਰੂ ਜੀ ਦੀ ਫਤਿਹ ਹੋ ਗਈ। ਇਹ ਸਾਰਾ ਹਾਲ ਸਤਿਗੁਰਾਂ ਨੇ ਆਪ ਐਵੇਂ ਸੰਖੇਪ ਕਰਕੇ ਲਿਖਿਆ ਹੈ। ਭੁਜੰਗ ਛੰਦ, ਲਖੇ ਸ਼ਾਹ ਸੰਗਰਾਮ ਜੁਝੈ ਜੁਝਾਰੰਗ, ਤਵੰਗ ਕੀਟ ਬਾਣੰਗ ਕਮਾਣੰਗ ਸੰਭਾਰੰਗ, ਹਨਿਓ ਏਕ ਖਾਨੰਗ ਖਿਆਲੰਗ ਖਤੰਗੰਗ, ਦਸਿਓ ਸ਼ਤਰ ਕੋ ਜਾਨ ਸ਼ਿਆਮੰਗ ਭੁਜੰਗੰਗ। ਗਿਰਿਓ ਪੂਮਸੋ ਬਾਣ ਦੂਜੋ ਸੰਭਾਰਿਓ, ਮੁਖਮ ਵੀ ਖਨੰਗ ਖਾਨ ਕੇ ਤਾਕ ਮਾਰਿਓ। ਭਜਿਓ ਖਾਨ ਖੂਨੀ ਰਿਓ ਖੇਤ ਤਾਜੀ, ਤਜੇ ਪ੍ਰਾਨ ਤੀਜੇ ਲਗੇ ਬਾਨ ਬਾਜੀ। ਛੁੱਟੀ ਮੂਰਛ ਨਾ ਹਰੀਚੰਦ ਸੰਭਾਰੇ, ਗਹੇ ਬਾਣ ਕਮਾਣ ਪੈ ਆਂਚ ਮਾਰੇ। ਲਗੇ ਅੰਗ ਜਾ ਕੇ ਰਹਿਣ ਸੰਭਾਰੰਗ, ਤਨੰਗ ਤਿਆਗ ਤੇ ਦੇਵਲੋਕੰਗ ਪਦਾਰੰਗ। ਦੁਯੰਗ ਬਾਣ ਖੈਂਚੇ ਇੱਕ ਅੰਗ ਵਾਰ ਮਾਰੇ, ਬਲੀ ਬੀਰ ਬਾਜੀ ਨ ਤਾਜੀ ਬਿਦਾਰੇ। ਜਿਸੈ ਬਾਣ ਲੱਗੇ ਰਹਿ ਨਾ ਸੰਭਾਰੰਗ, ਤਨੰਗ ਬੇਦ ਕੈ ਤਾਹੇ ਪਾਰੰਗ ਪਧਾਰੰਗ। ਤਨਕ ਬੇਦ ਕੈ ਤਾਹੇ ਪਾਰੰਗ ਸਿਧਾਰੰਗ, ਸਭੈ ਸਵਾਮ ਧਰਮੰਗ ਸੁਬੀਰ ਸੰਭਾਰੇ। ਡਕੀ ਡਾਕਣੀ ਭੂਤ ਪ੍ਰੇਤੰਗ ਬਕਾਰੇ, ਹਸੈ ਬੀਰ ਬੈਤਾਲ ਓ ਸੁਧ ਸਿਧੰਗ। ਚਵੀ ਚਾਵਡੀ ਅੰਗ ਉਡੀ ਗ੍ਰਿਧ ਬ੍ਰਿਧੰਗ, ਹਰੀ ਚੰਦ ਕੋਪੈ ਕਮਾਣੰਗ ਸੰਭਾਰੰਗ। ਪ੍ਰਥਮ ਬਾਜੀ ਅੰਗ ਤਾਣ ਬਾਣੰਗ ਪ੍ਰਹਾਰੰਗ, ਦੁਤੀਏ ਤਾਕ ਕੈ ਤੀਰ ਮੋਕੋ ਚਲਾਇੰਗ। ਰਖਿਓ ਦਈ ਮੈਂ ਕਾਨ ਛੁਹਿ ਕੇ ਸਿਧਾਇੰਗ, ਤ੍ਰਿਤੀਏ ਬਾਨ ਮਾਰਿਓ ਸੁਪੇਟੀ ਮੰਝਾਰੰਗ। ਵਿਦਿਅੰਗ ਚਿਲਕਤੰਗ ਦੁਆਲ ਪਾਰੰਗ ਪਧਾਰੰਗ, ਚੁਬੀ ਚਿੰਚ ਚਰਮੰਗ ਕਛੂ ਘਾਏ ਨ ਆਇੰਗ। ਕਲੰਗ ਕੇ ਵਲੰਗ ਜਾਨ ਦਾਸੰਗ ਬਚਾਇੰਗ, ਰਸਾਵਲ ਛੰਦ ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ। ਕਰੰਗ ਲੈ ਕਮਾਣੰਗ ਹਨੰਗ ਬਾਣ ਤਾਣੰਗ, ਸਭੈ ਬੀਰ ਧਾਏ ਸਰੋਗੰਗ ਚਲਾਏ। ਤਬੈ ਤਾਕ ਬਾਣੰਗ ਹਨਿਓ ਏਕ ਜਵਾਣੰਗ, ਹਰੀ ਚੰਦ ਮਾਰੇ ਸੁਜੋਦਾ ਲਤਾਰੇ। ਸੁਕਾਰੋੜ ਰਾਇੰਗ ਵਹਿ ਕਾਲ ਕਾਇੰਗ, ਰੜੰਗ ਤਿਆਗ ਭਾਗੇ ਸਭੈ ਤ੍ਰਾਸ ਪਾਗੇ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰੜੰਗ ਜੀਤ ਆਏ ਜਯੰਗ ਗੀਤ ਗਾਏ। ਧਨੰਗ ਤਾਰ ਬਰਖੇ ਸਭੈ ਸੂਰ ਹਰਖੇ। ਹੁਣ ਭਾਜੜ ਪੈ ਗਈ, ਸਭ ਭੱਜੇ ਜਾਂਦੇ ਹਨ ਬੇੜੀਆਂ ਤੇ ਚੜ ਚੜ, ਨਦੀ ਨੂੰ ਤਰ ਤਰ, ਲੱਕੜਾਂ ਵਿੱਚ ਸੱਟ ਸੱਟ। ਉਸਦੇ ਆਸਰੇ ਲੈ ਲੈ ਘੋੜਿਆਂ ਤੇ ਠਿਲ ਠਿਲ, ਤੁਲਹਾਂ ਦੇ ਆਸਰੇ ਨਾਲ ਪਾਰ ਨੂੰ ਜਾ ਰਹੇ ਹਨ ਸਾਰੇ ਰਾਜਪੂਤ। ਛੇੜਾਂ ਵਾਲੇ ਅਹੀਰ ਗੁੱਜਰ ਤੇ ਹੋਰ ਪਰਜਾਂ ਦੇ ਵਹੀਰਾਂ ਪਾ ਕੇ ਆਏ ਹੋਏ ਸਿੱਖ ਦਲ ਹੁਣ ਖੁਸ਼ੀ ਵਿੱਚ ਉਮੜਿਆ ਹੋਇਆ ਪਿੱਛਾ ਕਰਨ ਉੱਠ ਪਿਆ ਕਿ ਰਾਜਧਾਨੀ ਤੱਕ ਮਾਰ ਕਰੀਏ। ਪਰ ਗੁਰੂ ਜੀ ਨੇ ਪਿੱਛਾ ਕਰਦੇ ਜਾ ਰਹੇ ਮੋੜ ਮੰਗਾਏ। ਹੁਣ ਪਹਿਲਾ ਕੰਮ ਸੀ ਸੰਗੋ ਸ਼ਾਹ, ਜੀਤਮਲ ਅਤੇ ਹੋਰ ਸ਼ਹੀਦ ਹੋਏ ਯੋਧਿਆਂ ਦਾ ਸੰਸਕਾਰ, ਬੁੱਧੂ ਸ਼ਾਹ ਦੇ ਪੁੱਤਰਾਂ ਦਾ ਦਫਨ ਅਤੇ ਬਾਕੀ ਸਾਰੇ ਸ਼ਹੀਦਾਂ ਦਾ ਅੰਤਮ ਸੰਸਕਾਰ। ਸੋ ਗੁਰੂ ਆਗਿਆ ਵਿੱਚ ਆਪ ਦੇ ਮਿਹਰ ਭਰੇ ਨੈਣਾ ਹੇਠ ਅਤੇ ਅਸੀਸਾਂ ਵਿੱਚ ਕੀਤਾ ਗਿਆ। ਇਹ ਸਾਰੇ ਕਾਰਜ ਕਰਾ ਕੇ ਗੁਰੂ ਜੀ ਆਪਣੇ ਵਿਜਈ ਦਲ ਅਤੇ ਪੀਰ ਬੁੱਧੂ ਸ਼ਾਹ ਅਤੇ ਆਪਣੇ ਸੂਰਮਿਆਂ ਸਮੇਤ ਪਹੁੰਚੇ ਆ ਗਏ। ਜ਼ਖਮੀ ਵੀ ਸਾਰੇ ਆਉਂਦੇ ਗਏ ਅਤੇ ਉਹਨਾਂ ਦੇ ਇਲਾਜ ਆਰੰਭੇ ਗਏ। ਨੌਵਾਂ, ਪਹੁੰਚੇ ਇੱਕ ਦਿਨ ਆਰਾਮ ਕਰਕੇ ਫਿਰ ਦੀਵਾਨ ਸਜਿਆ। ਇਸ ਵਿੱਚ ਸ੍ਰੀ ਗੁਰੂ ਜੀ ਨੇ ਆਪਣੇ ਉੱਚੇ ਆਦਰਸ਼ ਦਾ, ਸ਼ਤਰੂ ਦਲ ਦਾ ਬਿਨਾਂ ਕਾਰਨ ਦਿੱਤੇ ਦੇ ਆ ਪੈਣ ਦਾ ਅਤੇ ਅੱਗੋਂ ਦੋਏ ਹੱਥ ਜੋੜ ਲੱਕ ਦੂਰੇ ਕਰਕੇ ਸ਼ਰਨ ਨਾ ਜਾ ਪੈਣ ਦੀ ਵੀਰਤਾ ਦਾ ਵੇਰਵਾ ਆਦਿਕ ਦੱਸ ਕੇ ਵੀਰ ਰਸ ਅਤੇ ਸ਼ਾਂਤੀ ਰਸ ਦਾ ਸੰਮੇਲਨ ਸਮਝਾਇਆ। ਅੰਤਰਾਤਮੇ ਜੋਤ ਨਾਲ ਇੱਕ ਜੋਤ ਹੋ, ਉੱਚੇ ਰਹਿ ਕੇ ਸੁੱਚੇ ਆਚਰਨ ਵਿੱਚ ਵੀਰ ਰਸ ਦਾ ਵਰਤਾਓ ਦੱਸਿਆ। ਫਿਰ ਉਹਨਾਂ ਲਈ ਅਸੀਸਾਂ ਅਤੇ ਆਸ਼ੀਰਵਾਦਾਂ ਹੋਈਆਂ ਜੋ ਸ਼ਹੀਦ ਹੋਏ ਸੀ। ਇਹ ਵੀ ਲਿਖਿਆ ਹੈ ਕਿ ਪਹਿਲੇ ਆਸਾ ਦੀ ਵਾਰ ਲੱਗੀ ਸੀ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਿਆ ਅਤੇ ਕੜਾਹ ਪ੍ਰਸ਼ਾਦ ਵਰਤਿਆ ਸੀ। ਹੁਣ ਜੋ ਸੂਰਮੇ ਬਹਾਦਰੀਆਂ ਕਰਕੇ ਜਿਉਂਦੇ ਆਏ ਸੀ, ਉਹਨਾਂ 'ਤੇ ਮਿਹਰਾਂ ਹੋਈਆਂ, ਸਿਰ ਉਪਾਉ ਦਿੱਤੇ ਗਏ। ਸੈਨਾ ਦੇ ਸਾਰੇ ਸੂਰਮਿਆਂ ਨੂੰ ਧਨ ਦਾਨ ਹੋਏ। ਭੂਆ ਜੀ ਦੇ ਤ੍ਰੈ ਪੁੱਤਰਾਂ 'ਤੇ ਜੋ ਬਚ ਰਹੇ ਅਤੇ ਬੜੇ ਸੂਰਮੇ ਹੋ ਕੇ ਲੜੇ ਸੇ, ਪਰ ਮਿਹਰਾਂ ਹੋਈਆਂ। ਸ਼ਹੀਦ ਹੋਇਆਂ ਨੂੰ ਵਰਦਾਨ ਅਤੇ ਸ਼ਾਹ ਸੰਗਰਾਮ ਆਦਿ ਨਾਮ ਬਖਸ਼ੇ ਗਏ। ਪਹੁੰਚੇ ਹੀ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ। ਉਹਨਾਂ ਦੀ ਉਮਰ ਇਸ ਵੇਲੇ 4-5 ਮਹੀਨੇ ਦੀ ਸੀ। ਅੱਜ ਦੇ ਦੀਵਾਨ ਵਿੱਚ ਉਹਨਾਂ ਦਾ ਨਾਮ ਜੁੱਧ ਦੀ ਫਤਿਹ ਕਰਕੇ ਅਜੀਤ ਸਿੰਘ ਧਰਿਆ ਗਿਆ। ਲੌਡੇ ਪੈਰ ਗੁਰੂ ਜੀ ਇਸ਼ਨਾਨ ਕਰਕੇ ਤਿਆਰ ਹੋ ਰਹੇ ਸਨ ਕਿ ਬੁੱਧੂ ਸ਼ਾਹ ਨੇ ਵਿਦਾ ਮੰਗੀ। ਬੁੱਧੂ ਸ਼ਾਹ 'ਤੇ ਬਹੁਤ ਆਤਮ ਮਿਹਰਾਂ ਹੋਈਆਂ ਸਨ। ਉਹਨਾਂ ਦੇ ਸਾਥੀਆਂ ਮੁਰੀਦਾਂ ਨੂੰ 5,000 ਮਿਠਾਈ ਵਾਸਤੇ ਵੀ ਬਖਸ਼ਿਸ਼ ਹੋਈ। ਹੁਣ ਆਪ ਕੰਗਾ ਕਰ ਰਹੇ ਸਨ ਕਿ ਬੁੱਧੂ ਸ਼ਾਹ ਨੇ ਇਹ ਦਾਨ ਮੰਗ ਲਿਆ, ਤਦ ਸਤਿਗੁਰੂ ਜੀ ਨੇ ਉਹ ਦਾਨ ਕਕਰੇਜ਼ੀ ਦਸਤਾਰ ਸਣੇ ਦੇ ਦਿੱਤਾ। ਇੱਕ ਪੁਸ਼ਾਕ, ਇੱਕ ਹੁਕਮਨਾਮਾ ਵੀ ਬਖਸ਼ਿਆ। ਫਿਰ ਸਾਹਿਬ ਸਾਰੇ ਬੀਰ ਬਹਾਦਰਾਂ ਦੀ ਸੰਭਾਲ ਕਰਕੇ ਮਹੰਤ ਕਿਰਪਾਲ 'ਤੇ ਤਰੁੱਠੇ। ਆਪ ਨੇ ਦੂਸਰੀ ਦਸਤਾਰ ਕੇਸਰੀ ਰੰਗ ਦੀ ਬੰਨਣ ਵਾਸਤੇ ਮੰਗਵਾਈ ਅਤੇ ਅੱਧੀ ਉਹ ਕਿਰਪਾਲ ਮਹਾਨ ਜੀ ਨੂੰ ਬਖਸ਼ੀ। ਮਹਾਨ ਜੀ ਨੇ ਉਹ ਆਪਣੀ ਟੋਪੀ ਦੇ ਉੱਪਰ ਦੀ ਬੰਨ ਲਈ। ਇਸ ਪ੍ਰਕਾਰ ਦਇਆ ਰਾਮ ਨੂੰ ਇੱਕ ਢਾਲ ਬਖਸ਼ੀ। ਸੂਰਮਿਆਂ ਵਿੱਚ ਹੁਣ ਚਾਉ ਸੀ ਅਤੇ ਫਤਿਹ ਨਾਲ ਵਧੇ ਦਿਲ ਦਾ ਉਮਾਸ ਸੀ ਅਤੇ ਆਪ ਹੱਲੇ ਕਰਕੇ ਫਤਿਹ ਸ਼ਾਹ 'ਤੇ ਜਾ ਪੈਣ ਦਾ ਜੋਸ਼ ਸੀ, ਪਰ ਲਿਖਿਆ ਹੈ ਕਿ ਗੁਰੂ ਜੀ ਨੇ ਰੋਕ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।